ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਜੀਓ ਨਿਵਾਣਿਆ ਤੂੰ ਮਾਣ ਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਹਰ ਜੀਓ ਨਿਵਾਣਿਆ ਤੂੰ ਮਾਣ ਹਮ ਰੁਲਤੇ ਫਿਰਤੇ ਸਤਿਗੁਰ ਸੰਗ ਕੀਰੇ ਹਮ
ਥੱਪੇ
ਵਾਹਿਗੁਰੂ ਹਮ ਰੁਲਤੇ ਫਿਰਤੇ
ਫਿਰਤੇ
तन कलगियां वाले कोई बात ना पूछता, कोई बात ना पूछता, कोई बात ना पूछता, कोई बात ना पूछता,
कोई बात ना पूछता, कोई बात ना पूछता,
गुर सतगुर संग की रे हम थपते,
सतगुर संग की रे हम थपते,
हम रुलते फिरते जी हम रुलते
फिरते,
बाबा
हम रुलते फिरते,
तन तन गुरु नानक जन केरा, तन तन गुरु नानक जन केरा, जित मिलिए जो के सब सो, ओ जित मिलिए के सब सो,
हम रुलते फिरते,
कोई बात ना पूछता, कोई बात न पूछता, कोई बात
न पूछता,
कोई बात न पूछता, कोई बात
न पूछता, कोई बात न पूछता,
हम रुलते फिरते,
हम रुलते फिरते
जी,
फिरते फिरते फिरते,
कलगियां वाले बाजां वाले,
कलगियां वाले बाजां वाले,
कलगियां वाले बाजां वाले, हम रुलते फिरते,
हम रुलते फिरते,
हम रुलते फिरते,
हम रुलते फिरते,
वाहे गुरु। सब कृपा तुम्हारी, सब कृपा तुम्हारी,
सब कृपा तुम्हारी, सब कृपा तुम्हारी,
सब कृपा आज जेड़ा कीर्तन हो रहा है तीन सौ साल सिखी स्वरूप दे नाल जो सतगुरु ने तुहाडे सारिया तो सेवा ली है लेंदे रहन शुकराना अत दा शुकराना लखां डंडौतां दा शुकराना सब कृपा तुम्हारी
सब कृपा तुम्हारी
बोलो भैणो
सब कृपा तुम्हारी सब कृपा तुम्हारी
दर्द देख सबको हसे दर्द देख सबको हसे ऐसी दशा हमारी अष्ट दशा सिद्ध कर पले अष्ट दशा सिद्ध कर पले सब कृपा तुम्हारी
सब कृपा तुम्हारी सब कृपा तुम्हारी
तेरी सेवा तुझते होवे गुरु गोबिंद सिंह जी तेरी सेवा तुझते होवे और न दूजा करता भगत तेरा सोई तुद भावे जिसनों तू रंग धरता तेरी सेवा तुझते होवे और न दूजा
सब कृपा तुम्हारी सब कृपा तुम्हारी
कहके भैणा वाह वाह मुक्त भुगत जुगत तेरी सेवा मुक्त भुगत जुगत तेरी सेवा जिस तू आप कराए तहां बैकुंठ जै कीर्तन तेरा तू आपे शरदा लाए मुक्त भुगत जुगत तेरी सेवा जिस तू आप कराए
सब कृपा तुम्हारी सब कृपा तुम्हारी
करके भैणों हां जी
सब कृपा तुम्हारी सब कृपा तुम्हारी
करके दारिद देख सबको हसे ऐसी दशा हमारी। अष्ट दशा सिद्ध कर तले सब कृपा तुम्हारी हम रुलते फिरते सारी संगत हम रुलते फिरते कोई बात ना पूछता गुर सतगुर संग की रे अपे हम रुलते फिरते ने ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਏ ਪਾਪੀ ਪੜਦਾ ਗਮ ਰੁਲਤੇ ਫਿਰਤੇ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਹਮ ਰੁਲਤੇ ਤੇਰਾ ਕੀਤਾ ਜਾਤੋ ਨਾਈ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਈ ਆਪੇ ਤਰਸ ਹਮ ਰੁਲਤੇ ਫਿਰਤੇ ਆਪਣੇ ਜਨ ਕਾ ਪੜਦਾ ਢੱਕੇ ਆਪਣੇ ਸੇਵਕ ਕੀ ਸਰ ਪਰ ਹਮ ਰੁਲਤੇ ਫਿਰ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮਾਥੇ ਛਤਰ ਹਮ ਰੁਲਤੇ ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਡਰੇ ਨੀਚੇ ਉੱਚ ਕਰੇ ਮੇਰਾ ਕਾਹੂ ਤੇ ਨਾ ਡਰੇ ਹਮ ਰੁਲਤੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਹਮ ਰੁਲਤੇ ਖਿਨ ਮੈਂ ਨੀਚ ਕੀ ਟਿਕੋ ਰਾਜ ਖਿਨ ਮੈਂ ਨੀਚ ਕੀ ਟਿਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਪਾਰ ਬ੍ਰਹਮ ਗਰੀਬ ਹਮ ਰੁਲਤੇ ਫਿਰਤੇ ਰੁਲਤੇ ਫਿਰਤੇ ਰੁਲਤੇ ਫਿਰਤੇ ਪਿਤਾ ਜੀ ਹਮ ਰੁਲਤੇ ਫਿਰਤੇ ਕਿਨੂੰ ਕਹਿ ਰਹੇ ਹੋ ਕਲਗੀਆਂ ਵਾਲੇ ਬਾਜਾਂ ਵਾਲੇ ਸਤਗੁਰ ਸੰਗ ਕੀੜੇ ਹੋ ਥਾਪੇ हम रुलते फिरते हों अपराधी गुनहगार हों बेमुख मंदा चोर यार जुआर हों पर कर जो हंदा हम रुलते फिरते निंदक दुष्ट हराम खोर ठग देश ठगंदा काम क्रोध मद लोभ मोह अहंकार करंदा हम रुलते फिरते गुरु गोबिंद सिंह जी विश्वास घाती अकृत कण मैं को न रखंदा विश्वास घाती अकृत कण मैं को न रखंदा सिमर मुरीदा ढाडियां सतगुर बख्शंदा सिमर मुरीदा ढाडियां सतगुर बख्शंदा हम रुलते फिरते चरण शरण गुर एक पिंड जय चल सतगुर कोट पिंड आगे होए एक बार सतगुर मंत्र सिमरण मात्र सिमरण ताए बारंबार गुर हेत पावनी भगत पाए कोडी अगर पाग रखे ताए गुर सर्व निदान दान देत सतगुर दया निद में माया गाद बोध नमो 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 लेत 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 है हम रुलते फिरते पिताजी हम रुलते फिरते कादरे हरकार गुरु गोबिंद सिंह बेकसारा यार हम रुलते फिरते बेकसारा यार गुरु गोबिंद सिंह तुदे आगे अरदास हमारी जियो पिंड सब तेरा जियो पिंड सब तेरा कहो नानक सब तेरी वडियाई सारे बोलो
कहो नानक सब तेरी वडियाई
कहो नानक सब तेरी वडियाई कोई नाओ न जाने
मेरा
कोई नाओ न जाने
मेरा
हम रुलते फिरते रुलते फिरते रुलते फिरते पूछता कोई बात न पूछता कोई बात न पूछता कोई बात न पूछता
बात न पूछता कोई बात न पूछता
गुरु सतगुर संग कीरे हम थप्पे गुर सतगुर संग कीरे हम थप्पे हम रुलते फिरते हम रुलते फिरते
हम रुलते फिरते
हम रुलते फिरते
हम रुलते फिरते
फिरते विसाखी लंघी है खालसा साजिया महाराज जी ने
ਖਾਲਸਾ ਕਹਿੰਦੇ ਕਿਹਨੂੰ ਨੇ? ਇਹਦੀ ਪਹਿਲੀ ਨਿਸ਼ਾਨੀ ਪਿਛਲੇ ਵੀਰਵਾਰ ਸਾਂਝੀ ਮਹਾਰਾਜ ਜੀ ਨੇ ਕਰਾਈ, ਅੱਜ ਦੂਜੀ ਨਿਸ਼ਾਨੀ ਸੇਵਾ ਲੈਣਾ। ਖਾਲਸੇ ਦੀ ਦੂਜੀ ਨਿਸ਼ਾਨੀ, ਖਾਲਸਾ ਕੌਣ ਹੈ? ਆਓ ਜੀ ਬੜੇ ਪਿਆਰ ਨਾਲ
ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਖਾਲਸੇ ਮੈਨੂੰ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਵੋ ਸਦ ਸਦ ਸੰਗਾ, ਖਾਲਸੇ ਕੇ ਵੋ ਸਦ ਸਦ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰ, ਖਾਲਸਾ ਮੇਰੋ ਕਈਅਤ ਬਿਰਦ, ਖਾਲਸਾ
ਵਾਹਿਗੁਰੂ 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 ਵਾਹਿਗੁਰੂ
ਖਾਲਸਾ ਖਾਲਸਾ
ਖਾਲਸਾ ਖਾਲਸਾ
ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ ਵਿਸਾਖੀ ਦੇ ਦਿਨ ਖਾਲਸੇ ਨੂੰ ਪ੍ਰਗਟ ਕੀਤਾ ਖਾਲਸਾ ਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਖਾਲਸਾ ਕਹਿੰਦੇ ਕਿਨੂੰ ਨੇ ਇਹ ਮਤ ਸਮਝਣਾ ਵੀ ਕੁੜਤੇ ਪਜਾਮੇ ਜੀ ਕੋਈ ਹੋਏਗਾ ਤੇ ਖਾਲਸਾ ਉਹੀ ਹੈ ਕੋਈ ਪਤਾ ਨਹੀਂ ਕੋਈ ਪੈਂਟ ਕਮੀਜ਼ 'ਚ ਵੀ ਬੈਠਾ ਹੋਵੇ ਤੇ ਅੰਦਰ ਉਹਦਾ ਖਾਲਸਾ ਹੋਵੇ ਖਾਲਸਾ ਕਰਨੀ ਦਾ ਨਾਂ ਹੈ ਗੁਣਾਂ ਦਾ ਨਾਂ ਹੈ ਅੰਦਰ ਜਿਹੜਾ ਖਾਲਸ ਹੋਣਾ ਸੱਚਾਈ ਦਾ ਨਾਂ ਹੈ ਇਹਦੀ ਪਹਿਲੀ ਨਿਸ਼ਾਨੀ ਪਿਛਲੇ ਵੀਰਵਾਰ ਆਪ ਜੀ ਨੇ ਸਰਵਣ ਕੀਤੀ ਹੈ ਉਹਨੂੰ ਇੰਜ ਪੱਲੇ ਨਾ ਬੰਨ ਲੈਣਾ ਕਈ ਨਵੇਂ ਆਏ ਹੁੰਦੇ ਨੇ ਮੈਂ ਦੁਬਾਰਾ ਬੋਲਦੇ ਹਾਂ ਫਿਰ ਅੱਜ ਦੂਜੀ ਨਿਸ਼ਾਨੀ ਮਹਾਰਾਜ ਸੇਵਾ ਲੈਣ ਰਮਦਾਸ ਸਾਈਡ ਵੱਲ ਜਦੋਂ ਬਾਬਾ ਬੁੱਢਾ ਸਾਹਿਬ ਜੀ ਸਰੀਰ ਤਿਆਗਣ ਲੱਗੇ ਇੱਕ ਦਿਨ ਪਹਿਲਾਂ ਹੀ ਸੁਣਿਆ ਭੇਜਤਾ ਸੀ ਛੇਵੇਂ ਪਾਤਸ਼ਾਹ ਕੱਲ੍ਹ ਸਰੀਰ ਤਿਆਗ ਦੇਣਾ ਖੀਰਲਾ ਵੇਲਾ ਆਪ ਸੰਭਾਲੋ ਸਾਡਾ ਉਹ ਰਾਤ ਕੈਸਾ ਵਿਰਾਗ ਹੋਏਗਾ ਵੀ ਸੰਗਤ ਸਾਰੀ ਜੁੜੀ ਹੋਏਗੀ ਵੀ ਅੱਜ ਰਾਤੀ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਚੋਲਾ ਬਦਲ ਲੈਣਾ ਪੰਜ ਸੱਤ ਮੁਖੀਆਂ ਨੇ ਖੜੇ ਹੋ ਕੇ ਆਖਿਆ ਸੀ ਬਾਬਾ ਬੁੱਢਾ ਸਾਹਿਬ ਜੀ 113 ਸਾਲ ਤੁਸੀਂ ਸਿੱਖੀ ਕਮਾਈ ਹੈ 125 ਸਾਲ ਤੁਹਾਡੀ ਉਮਰ ਏ 12 ਸਾਲ ਦੇ ਸੀ ਜਦੋਂ ਤੁਸੀਂ ਆਏ ਗੁਰੂ ਨਾਨਕ ਦੇ ਚਰਨਾਂ 'ਚ ਉਹ ਜਦੋਂ 5-7 ਸਿੱਖਾਂ ਨੇ ਕਿਹਾ ਕਿ 113 ਸਾਲ ਦਾ ਨਿਚੋੜ ਕੋਈ ਅੱਜ ਸਾਡੀ ਝੋਲੀ 'ਚ ਪਾ ਦਿਓ ਤੁਸੀਂ ਕਹਿੰਦੇ ਹੋ ਰਾਤੀ ਚੋਲਾ ਬਦਲ ਲੈਣਾ ਦੋ ਨਿਚੋੜ ਪਾਏ ਜਿਹੜਾ ਇੱਕ ਨਿਚੋੜ ਪਿਛਲੀ ਵਾਰੀ ਸਾਂਝਾ ਹੋਇਆ ਪਹਿਲਾ ਬਚਨ ਬਾਬਾ ਜੀ ਨੇ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਵਿੱਚ ਕਿੰਨੀਆਂ ਹਨੇਰੀਆਂ ਵੀ ਆਈਆਂ ਹੋਣਗੀਆਂ ਝੱਖੜ ਵੀ ਆਏ ਹੋਣਗੇ ਪਰ ਆ ਹਨੇਰੀ ਝੱਖੜ ਨਹੀਂ ਅੰਦਰ ਲਏ ਗੁਰੂ ਘਰ ਨਾਲ ਜੁੜੇ ਰਹੇ 113 ਸਾਲ ਦਾ ਪਹਿਲਾ ਨਿਚੋੜ ਫਿਰ ਪਾਇਆ ਕਿ ਸਿੱਖ ਬਾਣੀ ਵੀ ਪੜ੍ਹੇ ਸਿਮਰਨ ਵੀ ਕਰੇ ਪਾਠ ਪੂਜਾ ਵੀ ਕਰੇ ਨਾਮ ਵੀ ਜਪੇ ਪਰ ਸਾਰਾ ਕੁਝ ਕਰਦਿਆਂ ਟੇਕ ਗੁਰੂ ਨਾਨਕ ਦੀ ਰੱਖੇ ਸਿੱਖ ਦੀ ਟੇਕ ਨਾ ਹਿੱਲ ਜਾਵੇ ਸਾਰੀਆਂ ਭੈਣਾਂ ਵੀਰਾਂ ਕੋਈ ਨਵੇਂ ਆਏ ਹੁੰਦੇ ਨੇ ਡਿਟੇਲ ਨਾਲ ਇਹਦੀ ਸਾਂਝ ਮਹਾਰਾਜ ਜੀ ਨੇ ਪਿਛਲੇ ਵੀਰਵਾਰ ਲਈ ਹੈ ਕਿ ਸਿੱਖ ਦੀ ਟੇਕ ਇੱਕ ਰਵੇ ਬਹੁਤੇ ਘਰੀ ਪਰਾਉਣਾ ਜਿਉਂ ਰਹਿੰਦਾ ਭੁੱਖਾ ਸਿੱਖ ਦੀ ਟੇਕ ਇੱਕ ਰਵੇ ਧੰਨ ਗੁਰੂ ਗ੍ਰੰਥ ਸਾਹਿਬ ਆਖੋ ਸਤਿਨਾਮ ਕਿੱਥੇ ਜਾਵਾਂ ਜੇ ਘਰ ਵਿੱਚ ਕਿਸੇ ਦਾ ਆਪਰੇਸ਼ਨ ਆ ਗਿਆ ਤੇ ਤਾਂ ਵੀ ਟੇਕ ਇਹੋ ਜਿਹੀ ਹੋਵੇ ਕਿ ਆਪਰੇਸ਼ਨ ਤੋਂ ਪਹਿਲਾਂ ਸਾਰਾ ਪਰਿਵਾਰ ਆਓ ਬਈ 51 ਪਾਠ ਸੁਮਨੀ ਸਾਹਿਬ ਕਰੀਏ ਉਹ ਕਰਮ ਕੋਈ ਲਿਖਿਆ ਵੀ ਹੋਏਗਾ ਆਪਰੇਸ਼ਨ ਵਿੱਚ ਕੀ ਹੋਣਾ ਤੇ ਉਹ ਵੀ ਸ਼ਹੀਦ ਸਿੰਘਾਂ ਨੂੰ ਟਾਲਣਾ ਪੈ ਜਾਂਦਾ ਤੇ ਤੇਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਤੇ ਜਿਹੜਾ ਦੂਜਾ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਉਹ ਵੀ ਖਾਲਸੇ ਦੀ ਦੂਜੀ ਨਿਸ਼ਾਨੀ ਇਹ ਪਹਿਲੀ ਨਿਸ਼ਾਨੀ ਖਾਲਸੇ ਦੀ ਟੇਕ ਸਭ ਦਾ ਸਤਿਕਾਰ ਕਰੇ ਟੇਕ ਇਹਦੀ ਗੁਰਬਾਣੀ ਗੁਰੂ ਨਾਨਕ ਦੂਜੀ ਨਿਸ਼ਾਨੀ ਮਹਾਰਾਜ ਸੇਵਾ ਲਵੇ ਇੱਕ ਵਾਰੀ ਪੜਿਓ ਜੀ ਖਾਲਸਾ
ਖਾਲਸਾ
ਬੋਲੋ
ਖਾਲਸਾ
ਬਾਬਾ ਬੁੱਢਾ ਸਾਹਿਬ ਜੀ ਨੇ ਦੱਸੀ ਉਹ ਇਹੋ ਜਿਹੀ ਨਿਸ਼ਾਨੀ ਹੈ ਅਗਰ ਉਹ ਨਿਸ਼ਾਨੀ ਅੱਜ ਆਪਾਂ ਪੱਲੇ ਬੰਨ ਲਈਏ ਮੈਂ ਗੁਰੂ ਦੀ ਜ਼ੋਰੀ 'ਚ ਕਹਿੰਦਾ ਵਾਂ ਰੱਬ ਤੁਹਾਡੇ ਨਾਲ ਤੁਰੇਗਾ ਤੁਹਾਨੂੰ ਬੋੜੇਗਾ ਉਹ ਨਿਸ਼ਾਨੀ ਐਡੀ ਜ਼ਬਰਦਸਤ ਪਕੜ ਚ ਆ ਜੇ 113 ਸਾਲ ਘੱਟ ਨਹੀਂ ਹੁੰਦੇ ਸਿੱਖੀ ਕਮਾਈ ਬਾਬਾ ਜੀ ਬਾਬਾ ਜੀ ਸਰੀਰ ਤਿਆਗਣ ਲੱਗੇ ਹੋ 5-7 ਮੁਖੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ 113 ਸਾਲ ਦਾ ਕੋਈ ਨਿਚੋੜ ਦੇ ਜੋ ਇਹ ਚੀਜ਼ਾਂ ਮਿਲਦੀਆਂ ਤਾਂ ਹੀ ਆਪਾਂ ਕਈ ਵਾਰੀ ਘਰ ਦੇ ਬਜ਼ੁਰਗ ਕੋਲੋਂ ਫਿਰ ਰਾਏ ਲੈਂਦੇ ਹਾਂ ਉਹਨੇ ਹੰਡਿਆ ਵਰਤੇ ਵੀ ਸਰੀਰ 'ਤੇ ਆਮ ਬੰਦੇ ਨੂੰ ਨਹੀਂ ਪਤਾ ਕਿਹੜੇ ਰਸਤੇ 'ਚ ਕਿਹੜਾ ਟੋਇਆ ਆਉਣਾ ਜਿਹੜਾ ਗਿਆ ਹੋਵੇ ਉਹਨੂੰ ਫਿਰ ਪਛਾਣ ਹੋ ਜਾਂਦੀ ਉਹ ਰਸਤੇ 'ਤੇ ਤੁਰਿਆ ਹੋਵੇ ਇਹ ਦੂਸਰਾ ਨਿਚੋੜ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ ਇੰਨਾ ਸਰੀਰ ਵਿੱਚ ਆਪਾਂ ਧਾਰਨ ਕਰਨ ਵਾਲਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ 113 ਸਾਲਾਂ ਦਾ ਦੂਜਾ ਨਿਚੋੜ ਸਿੱਖ ਕਿਸੇ ਗੁਣ ਵੱਲੋਂ ਅੱਗੇ ਚਲਾ ਜਾਵੇ ਧਿਆਨ ਦੇ ਸੁੰਦਰਤਾ ਵੱਲੋਂ ਅੱਗੇ ਚੱਲ ਜੇ ਕੀਰਤਨ ਕਰਨ ਵੱਲੋਂ ਅੱਗੇ ਚਲੇ ਜਾਏ ਕਥਾ ਕਰਨ ਵੱਲੋਂ ਅੱਗੇ ਚਲਾ ਜਾਏ ਬੁਲਾਰਾ ਬਣਨ ਵਿੱਚ ਅੱਗਾ ਚਲਾ ਜਾਏ ਕੋਈ ਸਭਾ ਸੋਸਾਇਟੀ ਚਲਾਉਣ ਵਿੱਚ ਅੱਗੇ ਚਲਾ ਜਾਏ ਕੋਈ ਸੇਵਾ ਕਰਨ ਵਿੱਚ ਅੱਗੇ ਚਲਾ ਜਾਏ ਕਿਸੇ ਅਹੁਦੇ ਵਿੱਚ ਅੱਗੇ ਚਲਾ ਜਾਵੇ ਬਾਬਾ ਜੀ ਕਹਿੰਦੇ 113 ਸਾਲ ਦਾ ਨਿਚੋੜ ਸਿੱਖ ਕਿਸੇ ਗੁਣ ਵਿੱਚ ਅੱਗੇ ਨਿਕਲ ਜਾਵੇ ਗੁਰਪ੍ਰਸਾਦ ਨਾ ਭੁੱਲ ਜਾਵੇ ਜਿਹੜਾ ਗੁਰਪ੍ਰਸਾਦ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਸਾਦ ਦਾ ਅਰਥ ਕਿਰਪਾ ਕਹਿੰਦੇ ਕਿਸੇ ਗੁਣ ਵਿੱਚ ਅੱਗੇ ਚਲਾ ਜਾਵੇ ਪਰ ਕਦੀ ਇਹ ਨਾ ਭੁੱਲ ਜਾਵੇ ਇਹ ਜਿਹੜਾ ਵੀ ਗੁਣ ਹੈ ਇਹ ਗੁਰੂ ਦੀ ਕਿਰਪਾ ਨਾਲ ਆਇਆ ਹੋਇਆ ਆਖੋ ਸਤਨਾਮ ਹੁਣ ਇਹਨੂੰ ਪਕੜਨਾ ਤੁਸੀਂ ਕੋਈ ਤੁਹਾਡੇ ਕੋਲ ਗੁਰੂ ਸਾਹਿਬ ਸੇਵਾ ਲੈ ਲੈਣ ਕੀਰਤਨ ਤੁਹਾਨੂੰ ਚੰਗਾ ਕਰਨਾ ਅਜੇ, ਕਥਾ ਅਜੇ, ਬੁਲਾਰੇ ਚੰਗੇ ਬਣ ਜਾਓ, ਕੋਈ ਅਹੁਦੇ ਵੱਲੋਂ ਅੱਗੇ ਨਿਕਲ ਜਾਓ। ਸੇਵਾ ਵਿੱਚ ਕਿਤੇ ਕਿਰਪਾ ਹੋ ਜੇ। ਕਹਿੰਦੇ ਗੁਰਪ੍ਰਸਾਦ ਨਾ ਭੁੱਲੋ, ਹੋਮੇ ਤੋਂ ਬਚ ਕੇ ਰਹੋ। ਜਿੱਦਣ ਹੋਮੇ ਤੋਂ ਬਚਣਾ ਆ ਗਿਆ, ਮੈਂ ਗੁਰੂ ਦੀ ਜ਼ੋਰੀ 'ਚ ਕਹਿੰਦਾ ਕੰਤ ਤੁਹਾਡੇ ਨਾਲ ਤੁਰੇਗਾ। ਬਾਣੀ ਨੇ ਮੰਨਿਆ, ਕਹਿੰਦੇ ਇੱਕੋ ਵੱਡੀ ਦੀਵਾਰ ਹੈ ਹੋਈ ਇਹ ਕੰਤ ਵਿੱਚ ਅਤੇ ਤੇਰੇ ਵਿੱਚ ਮੈਂ ਦੀ ਦੀਵਾਰ। ਹੋਮੇ ਜਾਈ ਤਾਂ ਕੰਤ ਸਮਾਈ, ਹੋਂ ਮੂਆ ਖੁਦਾ ਹੂਆ, ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ। ਇਹ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ। ਇਹਦਾ ਸਵਾਦ ਕਿਵੇਂ ਦੱਸਾਂ, ਕਿਵੇਂ ਬੋਲਾਂ, ਕਿਵੇਂ ਦਲੀਲ ਦਿਆਂ। ਗੁਰਪ੍ਰਸਾਦ ਨਾ ਭੁੱਲੋ। ਹੋਮੇ ਛਾਲ ਮਾਰਦੀ ਏ, ਇੰਨੀ ਭੈੜੀ ਏ, ਇੰਨੀ ਭੈੜੀ ਏ, ਇੰਨੀ ਭੈੜੀ ਏ, ਤੁਹਾਡਾ ਕੀਤਾ ਹੋਇਆ ਗੁਣਾਂ ਦਾ ਖਜ਼ਾਨਾ ਰੋਲ ਦਿੰਦੀ। ਬਾਬਾ ਜੀ ਨੇ ਕਿਹਾ, ਮੈਂ ਤਾਂ ਕਹਿ ਰਿਹਾ, ਹੋਮੇ 'ਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜੀ। ਹੋਮੇ ਸੇਵਾ ਵੀ ਡੋਲਦੀ ਏ ਅਤੇ ਹੋਮੇ ਪਰਚੇ ਵੀ ਪਾਉਂਦੀ ਏ, ਹੋਮੇ ਪੜਦੇ ਵੀ ਨੰਗੇ ਕਰਦੀ ਏ ਅਤੇ ਹੋਮੇ ਗੁਰੂ ਦੀ ਪਿੱਠ ਵੀ ਕਰਾ ਦਿੰਦੀ ਏ। ਕਿਤੇ ਇਹਨੂੰ ਕੰਟਰੋਲ ਕਰਕੇ ਗੁਰਪ੍ਰਸਾਦ ਲੈ ਆਈਏ ਤੇ ਪੜਦੇ ਨੰਗੇ ਨਹੀਂ ਹੋਣਗੇ, ਪੜਦੇ ਕੱਜਣੇ ਸ਼ੁਰੂ ਹੋ ਜਾਣਗੇ, ਪਰਚੇ ਨਹੀਂ ਪੈਣਗੇ, ਪੜਦੇ ਕੱਜਣੇ ਸ਼ੁਰੂ ਹੋ ਜਾਣਗੇ। ਗੁਰਪ੍ਰਸਾਦ ਕਿਤੇ ਆ ਗਏ। ਖਾਲਸਾ ਗੁਣਾਂ ਦੇ ਹੁੰਦਿਆਂ ਗੁਰਪ੍ਰਸਾਦ ਨਾ ਭੁੱਲੇ, ਇਹ ਮੈਂ ਕਿਵੇਂ ਆਪ ਜੀ ਦੇ 18 ਅਪ੍ਰੈਲ ਨੂੰ ਜੋ ਮਹਾਰਾਜ ਨੇ ਤੁਹਾਡੇ ਤੋਂ ਸੇਵਾ ਲਈ ਹੈ, ਹੈ ਜੀ। ਚਲੋ ਬਹੁਤ ਸੰਗਤ ਦੇ ਫੋਨ, ਬਹੁਤ ਅਸੀਸਾਂ, ਲੇਕਿਨ ਇੱਕ ਮਿੰਟ ਸਟੇਜ ਨਹੀਂ ਚੱਲ ਸਕਦੀ ਗੁਰੂ ਗੋਬਿੰਦ ਸਿੰਘ ਜੀ ਜੇ ਤੇਰੀ ਰਹਿਮਤ ਨਾ ਬਣੀ। ਅਤੇ ਕੋ ਕਾਰ ਹੈ ਵੀ ਜਿਹਦੇ ਪੁਰਜੇ ਸਾਰੇ ਸਹੀ ਰਹਿਣ ਦੇ ਕਾਰ ਤੁਰੇ, ਇੱਕ ਹੀ ਹੋ ਜਾਵੇ ਸਾਰਾ ਕਮਰਾ। ਕੋਈ ਕਹਿ ਦੇਵੇ ਜੀ ਪ੍ਰੋਗਰਾਮ ਜੀ ਬੜਾ ਵਧੀਆ ਜੀ, ਗੁਰਪ੍ਰਸਾਦ ਉਹਨਾਂ ਪੁਰਜੇ। ਇਹ ਗੁਰਪ੍ਰਸਾਦ ਐਸਾ ਉੱਚੀ ਪੜ੍ਹਾਈ ਹੈ, ਇਹਦੀ ਪਕੜ ਆ ਜੇ, ਅੰਦਰ ਵਸ ਜੇ, ਕਿਰਪਾ ਹੋ ਜੇ। ਇਹ ਜਿੱਦਣ 18 ਅਪ੍ਰੈਲ ਦਾ ਪ੍ਰੋਗਰਾਮ ਹੋਇਆ ਨਾ, ਫੋਨ ਬੜੇ ਆਉਣ ਬਈ ਸਾਡਾ ਕੂਪਨ ਨਿਕਲਿਆ, ਸਾਡਾ ਨਿਕਲਿਆ। ਉਹਨਾਂ ਨੂੰ ਫਿਰ ਇਹ ਕਹੀਏ ਵੀ ਕੱਲ੍ਹ ਵੈਬਸਾਈਟ 'ਤੇ ਰਿਜ਼ਲਟ ਪੈ ਜਾਏਗਾ, ਵੀ ਉੱਥੇ ਵੇਖ ਲੈਣਾ, ਸਾਰੇ ਨੰਬਰ ਵੇਖ ਲੈਣਾ। ਇੱਕ ਸਿਰਫ ਸਮਝਾਉਣ ਲਈ ਗੱਲ ਕਹੀ ਜਾ ਰਹੀ ਹੈ। ਵੈਬਸਾਈਟ 'ਤੇ ਅਗਲੇ ਦਿਨ ਸਾਰਾ ਰਿਜ਼ਲਟ ਪੈ ਗਿਆ ਹੈ ਜੀ। ਜਿਹਨੇ ਰਿਜ਼ਲਟ ਪਾਇਆ ਮੈਨੂੰ ਫੋਨ ਕੀਤਾ ਵੀ ਰਿਜ਼ਲਟ ਵੈਬਸਾਈਟ 'ਤੇ ਪੈ ਗਿਆ। ਮੇਰੇ ਕੋਲ ਇੱਕ ਮੁੰਡਾ ਬੈਠਾ ਸੀ, ਉਹਨੂੰ ਮੈਂ 5 ਫੋਨ ਨੰਬਰ ਦਿੱਤੇ, ਮੈਂ ਕਿਹਾ 5 ਸਰੀਰਾਂ ਨੂੰ ਫੋਨ ਕਰ ਦੇ ਵੀ ਵੈਬਸਾਈਟ 'ਤੇ ਰਿਜ਼ਲਟ ਜਿਹੜਾ ਨਾ ਪੈ ਗਿਆ, ਉੱਥੇ ਦੇਖ ਲਓ। ਜਦੋਂ ਮੈਂ ਉਹਨੂੰ 5 ਬੰਦਿਆਂ ਦੇ ਫੋਨ ਨੰਬਰ ਦਿੱਤੇ ਅਤੇ ਮੈਂ ਕਿਹਾ ਕਿਵੇਂ ਕਹੇਗਾ, ਜਿਹੜੇ 5 ਫੋਨ ਕਰੇਗਾ ਵੀ ਕਿਵੇਂ ਕਹੇਗਾ। ਕਹਿੰਦਾ ਜੀ ਮੈਂ ਤਾਂ ਇਹੋ ਹੀ ਕਹਾਂਗਾ ਕਿ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਉਹ ਪੂਰੀ ਜ਼ਰੂਰ ਹੁੰਦੀ ਹੈ। ਤੁਹਾਨੂੰ ਕਿਹਾ ਸੀ ਵੀ ਕੱਲ੍ਹ ਪੈ ਜਾਏਗਾ ਰਿਜ਼ਲਟ, ਤੁਸੀਂ ਇੰਨੇ ਫੋਨ ਮਾਰੇ ਨੇ, ਪਿਆ ਕਿ ਨਹੀਂ। ਮੈਂ ਕਿਹਾ ਵੇਖ ਲਓ, ਅਜੇ ਗੁਰਪ੍ਰਸਾਦ ਨਹੀਂ ਹੈ। ਮੈਂ ਕਿਹਾ ਦਮ ਤੂੰ ਮਾਰਨਾ, ਪਰਚਾ ਸੰਸਥਾ ਨੂੰ ਪੈ ਜਾਣਾ। ਇਹ ਗੱਲਾਂ ਨਿੱਕੀਆਂ, ਫਿਰ ਉਹਨੂੰ ਮਰਿਆਦਾ ਸਮਝਾਈ, ਮੈਂ ਕਿਹਾ ਪੰਜ ਫੋਨ ਕਰਨੇ ਨੇ, ਪੰਜੇ ਫੋਨ ਪੰਜ ਪੰਜ ਪੌੜੀਆਂ ਪੜ੍ਹ ਕੇ ਕਰਨੇ ਨੇ। ਗੁਰਪ੍ਰਸਾਦ, ਹੁਣ ਜਦੋਂ ਇੰਝ ਗੁਰਪ੍ਰਸਾਦ ਨੂੰ ਲੈ ਕੇ ਤੁਰੋਗੇ ਤੁਹਾਡੇ ਕਦੀ ਪੜਦੇ ਨਹੀਂ ਨੰਗੇ ਹੁੰਦੇ, ਕਦੀ ਪਰਚਾ ਨਹੀਂ ਪਏਗਾ। ਜਰਾ ਜਾ ਦਮ ਨੂੰ ਲੈ ਕੇ ਤੁਰੋਗੇ ਉਹ ਕਾਰਜ ਹੀ ਨਹੀਂ ਸਕਦਾ। ਕਿਸੇ ਚੀਜ਼ ਵਿੱਚ ਤੁਹਾਡੇ ਕੋਲ ਕੰਮ ਹੋ ਜੇ, ਸਫਲਤਾ ਮਿਲ ਜੇ, ਇੱਕ ਜਿਹੜਾ ਅੰਦਰੋਂ ਗੁਰਪ੍ਰਸਾਦ ਹੈ ਇਹ ਖਾਲਸੇ ਦੀ ਦੂਜੀ ਨਿਸ਼ਾਨੀ। ਯੂਨਾਨ ਸ਼ਹਿਰ ਹੈ, ਉਹਦੀ ਇੱਕ ਪ੍ਰਸਿੱਧ ਘਟਨਾ, ਯੂਨਾਨ ਦਾ ਸਭ ਤੋਂ ਵੀਰ ਵਿਅਕਤੀ ਯੂਨਾਨ ਦੇ ਵਿੱਚ ਹੋਏ ਨੇ ਸੁਕਰਾਤ ਰਿਖੀ, ਉਹਦੇ ਕੋਲ ਗਏ। ਸੁਕਰਾਤ ਰਿਖੀ ਦੇ ਕੋਲ 15-20-25 ਸਰੀਰ ਬੈਠੇ ਸੀ, ਹਰ ਕੋਈ ਆਪਣੀ ਗੱਲ। ਹੁਣ 5 ਬੰਦੇ ਬੈਠੇ ਹੋਣ ਤੇ ਕਈ ਵਾਰੀ ਧਿਆਨ ਨਹੀਂ ਜਾਂਦਾ। ਕਹਿੰਦੇ ਯੂਨਾਨ ਦਾ ਸਭ ਤੋਂ ਅਮੀਰ ਵਿਅਕਤੀ ਸੀ, ਜਦੋਂ 2-3 ਮਿੰਟ ਵੇਖਿਆ ਵੀ ਸੁਕਰਾਤ ਰਿਖੀ ਨੇ ਮੇਰੇ ਵੱਲ ਵੇਖਿਆ ਨਹੀਂ, ਮੈਨੂੰ ਥੋੜ੍ਹਾ ਪੁੱਛਿਆ ਵੀ ਨਹੀਂ, ਅਤੇ ਸਾਰਿਆਂ ਵਿੱਚ ਉੱਚੀ ਸਾਰੀ ਬੋਲਿਆ, ਕਹਿੰਦਾ ਰਿਖੀ ਜੀ ਤੁਹਾਨੂੰ ਪਤਾ ਮੈਂ ਕੌਣ ਹਾਂ? ਬਸ ਇਹ ਸਮਝ ਲੈਣਾ ਸਭ ਤੋਂ ਅਮੀਰ ਵਿਅਕਤੀ ਪਰ ਗੁਰਪ੍ਰਸਾਦ ਨਹੀਂ ਕੋਲ ਹੈਗਾ। ਕਹਿੰਦਾ ਜੀ ਤੁਹਾਨੂੰ ਪਤਾ ਮੈਂ ਕੌਣ ਹਾਂ? ਯੂਨਾਨ ਦਾ ਵੀਰ ਵਿਅਕਤੀ ਸੀ। ਸੁਕਰਾਤ ਰਿਖੀ ਹੱਸ ਪਏ, ਕਹਿੰਦੇ ਤੂੰ ਕੀ ਦੱਸਣਾ ਮੈਂ ਕੌਣ ਹਾਂ? ਆਹ ਤੈਨੂੰ ਅਸੀਂ ਦੱਸਦੇ ਹਾਂ ਤੂੰ ਕੌਣ ਹੈ। ਕਹਿੰਦਾ ਜੀ ਮੈਂ ਸਭ ਤੋਂ ਅਮੀਰ ਵਿਅਕਤੀ ਹਾਂ ਯੂਨਾਨ ਦਾ, ਤੁਹਾਨੂੰ ਪਤਾ ਮੈਂ ਕੌਣ ਹਾਂ? ਸਹੀ ਰਿਖੀ, ਸਹੀ ਮਹਾਂਪੁਰਸ਼, ਸਹੀ ਗੁਰਮੁਖ, ਸਹੀ ਗੁਰਸਿੱਖ ਜਗਿਆਸੂ ਦਾ ਰੋਗ ਕੱਟਦਾ ਹੈ, ਜੇ ਉਹ ਨਹੀਂ ਕੱਟਦਾ ਸਵਾਦ ਨਹੀਂ। ਹਉਮੈ ਦਾ ਰੋਗ, ਵੈਰ ਦਾ ਰੋਗ, ਈਰਖਾ ਦਾ ਰੋਗ, ਕਿਧਰੇ ਕਰੜਾਈ ਨਾਲ ਵੀ ਕੱਟਦਾ, ਕਿਧਰੇ ਮਿਠਾਸ ਨਾਲ ਗਲਵੱਕੜੀ 'ਚ ਲੈ ਕੇ ਵੀ ਆਖੋ ਸਤਨਾਮ। ਸੰਤ ਮਹਾਂਪੁਰਸ਼, ਨਹੀਂ ਤੇ ਕਬੀਰ ਸਾਹਿਬ ਨੇ ਆਖਿਆ, ਕਬੀਰ ਮਾਏ ਮੁੰਡੋਂ ਤਿਸ ਗੁਰੂ ਕੀ ਜਾਂਤੇ ਭਰਮ ਨਾ ਜਾਏ। ਕਹਿੰਦੇ ਜਿਹੜਾ ਗੁਰੂ ਆਪਣੇ ਸਿੱਖ ਦਾ ਭਰਮ ਰੋਗ ਨਹੀਂ ਕੱਟ ਸਕਦਾ ਫਿਰ ਉਹ ਗੁਰੂ ਕਹਿੰਦਾ। ਸੁਕਰਾਤ ਰਿਖੀ ਜਿਹੜੀ ਉਸ ਵੇਲੇ ਕਹਿੰਦੇ ਯੂਨਾਨ ਦੇ ਵੀਰ ਵਿਅਕਤੀ 'ਚੋਂ ਖੁਸ਼ਬੋ ਆਈ ਅਤੇ ਤਰਸ ਆ ਗਿਆ, ਕਹਿੰਦੇ ਦਵਾਈ ਦੇ ਕੇ ਭੇਜੀਏ, ਆਖੋ ਸਤਨਾਮ, ਰੋਗ ਕੱਟ ਕੇ ਭੇਜੀਏ। ਅਮੀਰ ਵਿਅਕਤੀ ਕਹਿੰਦਾ ਜੀ ਤੁਹਾਨੂੰ ਪਤਾ ਮੈਂ ਕੌਣ ਹਾਂ? ਸੁਕਰਾਤ ਰਿਖੀ ਕਹਿੰਦੇ ਇਕੱਠੇ ਬੈਠਦੇ ਹਾਂ ਤੂੰ ਕੌਣ ਹੈ? ਅਤੇ ਕਹਿੰਦੇ ਸੇਵਕ ਨੂੰ ਇਸ਼ਾਰਾ ਕਰਕੇ ਨਾ ਅਤੇ ਦੁਨੀਆ ਦਾ ਨਕਸ਼ਾ ਮੰਗਵਾਇਆ, ਉਹ ਸਭ ਤੋਂ ਅਮੀਰ ਵਿਅਕਤੀ ਦੇ ਅੱਗੇ ਨਕਸ਼ਾ ਖੋਲ ਦਿੱਤਾ। ਅਤੇ ਕਹਿੰਦੇ ਸੁਕਰਾਤ ਰਿਖੀ ਕਹਿੰਦਾ ਵੀ ਆਹ ਧਰਤੀ ਦਾ ਨਕਸ਼ਾ ਹੈ, ਅਤੇ ਤੂੰ ਹੁਣ ਪਹਿਲੇ ਦੱਸ ਹੈ ਨਕਸ਼ੇ ਵਿੱਚ ਤੇਰਾ ਯੂਨਾਨ ਸ਼ਹਿਰ ਕਿੱਥੇ ਹੈ? ਆਖੋ ਸਤਨਾਮ, ਯੂਨਾਨ ਦੇਸ਼ ਕਿੱਥੇ ਹੈ? ਇਹ ਜਿਹੜੀ ਉਂਗਲ ਦਾ ਅਗਲਾ ਹਿੱਸਾ ਹੈ ਨਾ, ਇਸ ਤੋਂ ਵੀ ਅੱਧਾ ਕੁ ਗੋਲ ਬਿੰਦੂ, ਉਹ ਐਡੇ ਵੱਡੇ ਨਕਸ਼ੇ ਦੇ ਵਿੱਚ ਯੂਨਾਨ ਸ਼ਹਿਰ ਇੰਨਾ ਕੁ ਅੱਧਾ ਬਿੰਦੂ ਉਂਗਲ ਦਾ ਵੀ ਅਗਲਾ ਹਿੱਸਾ। ਕਹਿੰਦਾ ਜੀ ਆਹ ਯੂਨਾਨ ਹੈ ਦੇਸ਼ ਨਕਸ਼ੇ ਵਿੱਚ, ਅਤੇ ਸੁਕਰਾਤ ਰਿਖੀ ਕਹਿੰਦੇ ਫਿਰ ਇਸ ਯੂਨਾਨ ਨਕਸ਼ੇ ਦੇ ਵਿੱਚ ਤੇਰਾ ਜਿਹੜਾ ਦੇਸ਼ ਹੈ ਇਥਸ, ਉਹ ਕਿੱਥੇ ਸ਼ਹਿਰ ਤੇਰਾ ਇਹ ਦੇਸ਼ ਵਿੱਚ? ਕਹਿੰਦੇ ਉਹ ਜਿਹੜਾ ਸ਼ਹਿਰ ਸੀ ਨਾ ਇਥਸ, ਕਹਿੰਦੇ ਇੱਕ ਨਿੱਕੀ ਜਿਹੀ ਬਿੰਦੀ, ਹਕੁ ਸਤਨਾਮ, ਕਹਿੰਦੇ ਆਹ ਜਿਹੜਾ ਨਿੱਕਾ ਜਿਹਾ ਬਿੰਦੂ ਇਹ ਮੇਰਾ ਸ਼ਹਿਰ ਹੈ ਜਿੱਥੇ ਰਹਿੰਦਾ। ਅਤੇ ਸੁਕਰਾਤ ਰਿਖੀ ਕਹਿੰਦੇ ਇਹ ਸ਼ਹਿਰ ਵਿੱਚ ਹੁਣ ਦੱਸ ਤੇਰਾ ਘਰ ਕਿੱਥੇ ਹੈ? ਹੁਣ ਬਿੰਦੂ ਤੋਂ ਅੱਗੇ ਜਗ੍ਹਾ ਹੀ ਨਾ ਲੱਭੇ ਵੀ ਕਿੱਥੇ ਦੱਸੇ ਵੀ ਮੇਰਾ ਘਰ ਕਿੱਥੇ ਕਰਕੇ। ਕਹਿੰਦੇ ਜੇ ਤੂੰ ਘਰ ਦੀ ਵੀ ਬਿੰਦੂ ਲੱਭ ਲੈ, ਇੱਕ ਨਿੱਕੀ ਜਿਹੀ ਬਹੁਤ ਬਰੀਕ ਪਿੰਨ ਜਿੰਨਾ ਹੀ ਹੋਏਗਾ ਉਹ ਕਿੱਥੇ, ਤਾਂ ਫਿਰ ਮੈਂ ਤੈਨੂੰ ਇਹ ਪੁੱਛਾਂਗਾ ਉਹਦੇ ਵਿੱਚ ਤੂੰ ਕਿੱਥੇ ਹੈ। ਕਹਿੰਦੇ ਤੂੰ ਐਡੀ ਵੱਡੀ ਪੰਡ ਲੈ ਕੇ ਬੈਠਾ, ਤੁਹਾਨੂੰ ਪਤਾ ਮੈਂ ਕੌਣ ਹਾਂ? ਆ ਐਡੇ ਵੱਡੇ ਧਰਤੀ ਦੇ ਨਕਸ਼ੇ 'ਚ ਇੱਕ ਤੇਰਾ ਸ਼ਹਿਰ ਨਿਕਾ ਜਿਹਾ ਬਿੰਦੂ, ਉਸ ਤੋਂ ਉੱਤੇ ਤੂੰ, ਤੇਰਾ ਘਰ ਇੱਕ ਨਿਕਾ ਜਿਹਾ, ਤੂੰ ਲੱਭਦਾ ਹੀ ਨਹੀਂ ਪਿਆ ਵਿੱਚ। ਔਰ ਇਹੋ ਜਿਹੀਆਂ ਅਨੰਤ ਧਰਤੀਆਂ ਪਰਮੇਸ਼ਰ ਦੀਆਂ, ਇਹੋ ਜਿਹੇ ਅਨੰਤ ਨਕਸ਼ੇ, ਅਨੰਤ ਸੂਰਜ, ਅਨੰਤ ਚੰਦਰਮਾ, ਅਨੰਤ ਸ਼ਿਵਜੀ, ਅਨੰਤ ਬ੍ਰਹਮਾ, ਅਨੰਤ ਇੰਦਰ, ਅਨੰਤ ਧਰਤੀਆਂ, ਐਡੀ ਵੱਡੀ ਸ੍ਰਿਸ਼ਟੀ 'ਚ ਤੂੰ ਕੌਣ ਹੈ? ਆਖੋ ਸਤਨਾਮ। ਇੱਕ ਗਿਆਨ ਦੇਣਾ ਸੀ, ਉਹਦਾ ਰੋਗ ਕੱਟਣਾ ਸੀ, ਔਰ ਐਡਾ ਭਾਰਾ ਰੋਗ ਜਿਹੜਾ ਮੈਂ ਦਾ ਰੋਗ, ਮੈਂ ਕੌਣ ਹਾਂ? ਸੁਕਰਾਤ ਰਿਖੀ ਕਹਿੰਦੇ ਭੋਲਿਆ, ਭਾਵੇਂ ਤੂੰ ਸਭ ਤੋਂ ਅਮੀਰ ਵਿਅਕਤੀ, ਪਰ ਪਰਮੇਸ਼ਰ ਦੀ ਸ੍ਰਿਸ਼ਟੀ ਦੇ ਵਿੱਚ ਤੇਰੀ ਇੱਕ ਨਿੱਕੇ ਜਿਹੇ ਬਿੰਦੂ ਜਿੰਨੀ ਜਗ੍ਹਾ ਵੀ ਨਹੀਂ। ਹਮੇ ਲੱਥ ਗਈ, ਏਡੀ ਵੱਡੀ ਸ੍ਰਿਸ਼ਟੀ 'ਚ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ। ਕਹਿੰਦੇ ਜਦੋਂ ਹੋਮੇ ਲੱਥ ਗਈ, ਉਹ ਹੱਥ ਇੰਝ ਜੁੜ ਗਏ ਜਿਹੜੀ ਅੰਦਰ ਦੀ ਮੈਲ ਸੀ, ਮੈਂ ਕੌਣ ਆ, ਮੇਰੇ ਵੱਲ ਧਿਆਨ ਨਹੀਂ ਦੇ ਰਹੇ, ਉਹ ਜਦੋਂ ਸਾਰਾ ਅੰਦਰ ਦਾ ਨਸ਼ਾ ਲੱਥ ਗਿਆ, ਰੰਗ ਰੂਪ ਹੀ ਹੋਰ, ਗੱਲ ਹੀ ਹੋਰ। ਕਹਿੰਦੇ ਫਿਰ ਕਹਿੰਦਾ ਜੀ ਮੈਨੂੰ ਆਗਿਆ ਦਿਓ, ਜੋ ਮੈਂ ਸਮਝਦਾ ਪਿਆ ਸਾਂ ਵੀ ਮੈਂ ਕੌਣ ਆ, ਅੱਜ ਮੈਂ ਵੇਖ ਰਿਹਾ ਪਰਮੇਸ਼ਰ ਦੀ ਐਡੀ ਵੱਡੀ ਧਰਤੀ, ਐਡੀ ਸ੍ਰਿਸ਼ਟੀ ਵਿੱਚ ਇੱਕ ਬਿੰਦੂ ਜਿੰਨੀ ਜਗ੍ਹਾ ਵੀ ਨਹੀਂ ਮੇਰੀ, ਇਹੋ ਜਿਹੀਆਂ ਫਿਰ ਅਨੰਦ ਧਰਤੀਆਂ, ਅਨੰਦ ਸੂਰਜ, ਤੂੰ ਕੀ? ਜਦੋਂ ਕਹਿੰਦਾ ਆਗਿਆ ਦਿਓ, ਸੁਕਰਾਤ ਰਿਖੀ ਕਹਿੰਦੇ ਵੀ ਹਉਮੈ ਇੰਨੀ ਭੈੜੀ ਏ, ਹੁਣ ਤੈਨੂੰ ਸਮਝਾਉਣ ਨਾਲ ਚਲੀ ਗਈ ਏ, ਪਰ ਹੋ ਸਕਦਾ ਹੈ ਕਿ ਦੋ ਦਿਨ ਬਾਅਦ ਫਿਰ ਆ ਜੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਨਾ, ਸਤਸੰਗ ਤਿੰਨ ਤਰ੍ਹਾਂ ਦਾ, ਇੱਕ ਪੱਥਰ ਵਰਗਾ, ਇੱਕ ਤੋਲੀਏ ਵਰਗਾ, ਇੱਕ ਪਤਾਸੇ ਵਰਗਾ। ਮਹਾਰਾਜ ਸਮਝੇ ਨਹੀਂ, ਕਹਿੰਦੇ ਪੱਥਰ ਬਾਲਟਾ ਮੰਗਾਇਆ, ਪਾਣੀ ਪਾਇਆ ਵੀ ਪੱਥਰ ਵਿੱਚ ਪਾਤਾ, ਮਹਾਰਾਜ ਕਹਿੰਦੇ ਕੱਢੋ, ਕੱਢਿਆ ਅਤੇ ਪੰਜ ਮਿੰਟ ਬਾਅਦ ਸੁੱਕ ਗਿਆ। ਮਹਾਰਾਜ ਕਹਿੰਦੇ ਪਹਿਲਾ ਸਤਸੰਗ ਇਹ ਹੈ ਕਿ ਜਿੰਨਾ ਚਿਰ ਪੱਥਰ ਪਾਣੀ 'ਚ ਅਤੇ ਭਿੱਜਿਆ ਰਿਹਾ, ਬਾਹਰ ਕੱਢਿਆ ਸੁੱਕ ਗਿਆ। ਕਈ ਵਾਰੀ ਸੰਗਤ ਵਿੱਚ ਮਨ ਭਿੱਜਿਆ ਰਹਿੰਦਾ ਵੀ ਅੱਜ ਤੋਂ ਬਾਅਦ ਗੁਰਪ੍ਰਸਾਦ ਨਹੀਂ ਭੁੱਲਣਾ, ਬਾਹਰ ਜਾਂਦਾ ਬੰਦਾ ਫਿਰ ਸੁੱਕ ਜਾਂਦਾ ਉਸ ਵੇਲੇ ਪੰਜ ਮਿੰਟ ਬਾਅਦ। ਦੂਜਾ ਸਤਸੰਗ, ਮਹਾਰਾਜ ਤੋਲੀਆ ਪਾਇਆ ਬਾਟੇ 'ਚ, ਉਹਨੂੰ ਕੱਢਿਆ ਅਤੇ ਮਹਾਰਾਜ ਕਹਿੰਦੇ ਇਹ ਪੰਜ ਮਿੰਟ ਬਾਅਦ ਨਹੀਂ ਸੁੱਕੇਗਾ, ਇਹਨੂੰ ਸੁੱਕਦਿਆਂ ਹੁਣ ਲੱਗਣਗੇ 8-10 ਘੰਟੇ, 5-7 ਘੰਟੇ। ਇਹ ਦੂਜਾ ਸਤਸੰਗ ਹੈ ਤੋਲੀਏ ਵਰਗਾ, ਕਿ ਸਤਸੰਗ 'ਚ ਬੰਦਾ ਭਿੱਜਦਾ ਅਤੇ ਫਿਰ ਕਈ ਵਾਰੀ ਜਾ ਕੇ 5-7 ਦਿਨ ਭਿੱਜਿਆ ਰਹਿੰਦਾ ਅਤੇ ਉਸ ਤੋਂ ਬਾਅਦ ਫਿਰ ਸੁੱਕਣਾ ਸ਼ੁਰੂ ਹੋ ਜਾਂਦਾ। ਫਿਰ ਤੀਜਾ ਸਤਸੰਗ, ਗੁਰੂ ਗੋਬਿੰਦ ਸਿੰਘ ਜੀ ਨੇ ਪਤਾਸੇ ਪਾਏ, ਉਸੇ ਬਾਟੇ ਵਿੱਚ ਘੋਲ ਦਿੱਤੇ, ਕਹਿੰਦੇ ਜਿਵੇਂ ਪੱਥਰ ਕੱਢਿਆ ਸੀ, ਜਿਵੇਂ ਤੋਲੀਆ ਕੱਢਿਆ ਸੀ, ਕੱਢੋ ਪਤਾਸੇ ਬਈ। ਕਹਿੰਦੇ ਜੀ ਕੱਢੀਏ ਕਿਵੇਂ, ਇਹ ਤਾਂ ਘੁੱਲ ਗਏ, ਕੱਢੀਏ ਕਿਵੇਂ ਮਹਾਰਾਜ ਜੀ? ਮਹਾਰਾਜ ਕਹਿੰਦੇ ਆ ਤੀਜਾ ਸਤਸੰਗ ਪਤਾਸੇ ਵਰਗਾ, ਕਿ ਪਹਿਲਾ ਰੂਪ ਸਦਾ ਲਈ ਖਤਮ ਹੋ ਜਾਂਦਾ। ਇਹ ਭਾਗਾਂ ਵਾਲਿਆਂ ਨੂੰ ਮਿਲਦਾ ਕਿ ਕੋਈ ਚੀਜ਼ ਸੰਗਤ 'ਚ ਪਕੜ 'ਚ ਆ ਗਈ, ਉਹ ਫਿਰ ਟੋਟਲ ਲਾਈਫ ਤੱਕ ਰਹਿਣੀ, ਪਹਿਲਾਂ ਰੂਪ ਹੀ ਖਤਮ ਹੋ ਜਾਣਾ। ਸਾਧ ਸੰਗਤ ਮਿਲ ਮੂਗਾ ਜੀ ਜੇ, ਪਹਿਲਾਂ ਮਰ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਗਾਂ ਵਾਲਿਆਂ ਨੂੰ, ਕਿਸੇ ਵਿਰਲਿਆਂ ਨੂੰ, ਯੂਨਾਨ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਸੁਕਰਾਤ ਰਿਖੀ ਕਹਿੰਦੇ ਹੈ ਹੁਣ ਤਾਂ ਅਸਰ ਹੋ ਗਿਆ, ਗੁਰਪ੍ਰਸਾਦ ਤੈਨੂੰ ਯਾਦ ਆ ਗਿਆ, ਜਿਹੜੀ ਮੈਂ ਨਿਕਲ ਗਈ ਕਿੱਡੇ ਵੱਡੇ ਪਰਮੇਸ਼ਰ ਦੀ ਸ੍ਰਿਸ਼ਟੀ, ਮੇਰੀ ਬਿੰਦੂ ਜਿੰਨੀ ਜਗ੍ਹਾ ਵੀ ਨਹੀਂ, ਅਤੇ ਮੈਂ ਐਡੀ ਪੰਡ ਲੈ ਕੇ ਬੈਠਾ। ਸੁਕਰਾਤ ਰਿਖੀ ਕਹਿੰਦੇ ਪਤਾ ਨਹੀਂ ਬਾਹਰ ਜਾ ਕੇ ਦੋ ਦਿਨ ਬਾਅਦ, ਤਿੰਨ ਦਿਨ ਬਾਅਦ ਫਿਰ ਛਾਲ ਵੱਜ ਜੇ, ਆ ਜਾ ਤੇਰਾ ਰੋਗ ਪੂਰਾ ਕੱਟ ਦਈਏ। ਕਹਿੰਦੇ ਨਕਸ਼ਾ ਵਲੇਟਿਆ ਤੇ ਛੋਟਾ ਕਰਕੇ ਉਹਦੀ ਜੇਬ 'ਚ ਪਾ ਤਾ। ਕਹਿੰਦੇ ਜਦੋਂ ਮੈਂ ਆਵੇ ਤੇ ਫਿਰ ਨਕਸ਼ਾ ਖੋਲ ਨਹੀਂ, ਕਿਤੇ ਹੋ ਸਕਦਾ ਗੁਰਪ੍ਰਸਾਦ ਫਿਰ ਯਾਦ ਆ ਜਾ। ਹਾਕੋ ਸਤਨਾਮ ਜਿੰਨੇ ਮੇਰੇ ਵੀਰ ਭੈਣਾਂ। ਕਈ ਵਾਰੀ ਤੁਸੀਂ 4 ਵਜੇ ਉੱਠਦੀ ਹੋ, ਤੁਹਾਡੀ ਦਰਾਣੀ ਨਨਾਣ ਜਠਾਣੀ 7 ਵਜੇ ਉੱਠਦੀ ਏ, ਪਰ ਜੇ 4 ਵਜੇ ਉੱਠਦੇ ਹੋ ਤੇ ਉਹਦੀ ਮੈਂ ਨਾ ਆਣ ਦੇਣਾ ਗੁਰਪ੍ਰਸਾਦ ਲਿਆਉਣਾ। ਜੇ ਮੈਨੂੰ ਉਠਾਉਂਦਾ ਤੇ ਗੁਰੂ ਤੇਰੀ ਕਿਰਪਾ ਉਠਾ ਰਹੀ। ਹਰ ਚੀਜ਼ 'ਚ ਗੁਰਪ੍ਰਸਾਦ, ਜੇ ਤੂੰ ਮੈਨੂੰ ਉੱਚਾ ਖੜਿਆ ਤੇ ਇਹ ਤੇਰੀ ਕਿਰਪਾ, ਇਹ ਗੁਰਪ੍ਰਸਾਦ। ਤੇ ਹੁਣ ਜਿੱਡੀ ਵੱਡੀ ਸੇਵਾ 18 ਅਪ੍ਰੈਲ ਦੀ ਸਤਿਗੁਰ ਨੇ ਤੁਹਾਡੇ ਤੋਂ ਲੈ ਲਈ, ਆਖੋ ਸਤਨਾਮ। ਇਹ ਸਾਰੀ ਸੰਗਤ ਨੇ ਕੋਸ਼ਿਸ਼ ਕਰੋ, ਹੁਣ ਇੱਕ ਪਾੜ ਜਪਜੀ ਸਾਹਿਬ ਇਸ ਕਾਰਜ ਲਈ ਵੱਧ ਰੱਖਣਾ ਹੀ ਹੈ ਕਿ ਮਹਾਰਾਜ ਕਿਰਪਾ ਕੀਤੀ ਊ ਬੜੀ ਦੁਨੀਆ, ਪਰ ਤੇਰਾ ਤਰਸ ਏ ਤੂੰ ਆਪਣੀ ਸਭਾ ਦੀ ਝੋਲੀ 'ਚ ਸੇਵਾ ਪਾਈ ਏ। ਕਿਉਂਕਿ ਜਿਹੜੀ ਚੌਥੀ ਲਹਿਰ ਹੈ ਨਾ, 300 ਸਾਲ ਸਿੱਖ ਇਤਿਹਾਸ ਦੇ ਨਾਲ, ਹੁਣ ਉਹ ਹੋਈ ਤੇ ਭੋਲੇ ਭਾਈ ਏ, ਪਰ ਸੰਗਤ ਨੇ ਸੀਸ ਇੰਨੀ ਬਖਸ਼ੀ ਏ। ਕਿਉਂਕਿ ਇਹਦਾ ਰੂਪ ਰੇਖਾ ਬਣਾਵਾਂਗੇ ਵੀ ਇੱਕ ਕਿਤਾਬ ਬਣੇਗੀ 100 ਸਾਖੀਆਂ ਜਾਂ 80 ਸਾਖੀਆਂ ਜਾਂ 90 ਜਾਂ 125, ਅਤੇ ਪਹਿਲੀਆਂ 20 ਸਾਖੀਆਂ ਨਾ ਸੌਖੀਆਂ ਹੋਣਗੀਆਂ। 21ਵਾਂ ਪੇਜ ਜਿਹੜਾ ਹੋਏਗਾ ਨਾ ਉੱਤੇ ਲਿਖਿਆ ਹੋਏਗਾ ਵੀ 10 ਸਾਲ ਦੇ ਬੱਚੇ ਜਿਹੜੇ 10 ਸਾਲ ਤੋਂ ਛੋਟੇ ਹੈ ਉਹ 20 ਸਾਖੀਆਂ ਯਾਦ ਕਰਨ, ਇਹਨਾਂ 'ਚੋਂ ਕੋਈ 5 ਅਸੀਂ ਸੁਣਾਂਗੇ। ਉਹ ਬੱਚੇ 20 ਸਾਖੀਆਂ ਯਾਦ ਕਰਨਗੇ ਅਤੇ ਇਤਿਹਾਸ ਨਾਲ ਜੁੜਨਗੇ। ਉਹਦੇ 10 ਪਾਤਸ਼ਾਹੀਆਂ ਦੇ ਨਾਮ ਵੀ ਪਾ ਦਾਂਗੇ, 5 ਪਿਆਰਿਆਂ ਦੇ, ਉਹਨਾਂ ਨੂੰ ਇੱਕ ਇੱਕ ਸਾਖੀ ਦਾ ਰੂਪ ਦੇ ਦਾਂਗੇ। ਉਹ 20 ਤੋਂ ਬਾਅਦ ਫਿਰ 10 ਸਾਖੀਆਂ 30 ਸਾਖੀਆਂ ਹੋ ਗਈਆਂ, ਅੱਗੇ ਪੇਜ ਆ ਜਾਏਗਾ ਵੀ 15 ਸਾਲ ਤੋਂ ਛੋਟੇ ਬੱਚੇ ਇਹ 30 ਸਾਖੀਆਂ ਯਾਦ ਕਰਨ, ਇਹ 'ਚੋਂ 5 ਸੁਣਾਂਗੇ, ਉਹਨੂੰ 30 ਦੀਆਂ 30 ਯਾਦ ਕਰਨੀਆਂ ਪੈਣਗੀਆਂ। ਫਿਰ 10 ਸਾਖੀਆਂ ਦੇ ਕੇ ਵੀ 40 ਸਾਖੀਆਂ, ਇਹ 20 ਸਾਲ ਦੇ ਬੱਚੇ ਜਿਹੜੇ ਨੇ ਉਹ 40 ਸਾਖੀਆਂ ਯਾਦ ਕਰਨ, ਇਹਦੇ 'ਚੋਂ ਕੋਈ 5 ਸੁਣਨਗੇ। ਇਸ ਤਰ੍ਹਾਂ ਹੀ ਫਿਰ 10 ਸਾਖੀਆਂ ਦੇ ਕੇ 25 ਸਾਲ ਦੇ ਬੱਚੇ ਜਿਹੜੇ ਨੇ ਉਹ ਇਹ 50 ਸਾਖੀਆਂ ਯਾਦ, ਇਸ ਤਰ੍ਹਾਂ ਜਿਤਨਾ ਵੀ ਸਿਲੇਬਸ ਬਣ ਗਿਆ। ਮੈਂ ਕੱਚਾ ਜਿਹਾ ਦੱਸ ਰਿਹਾ ਆਪ ਜੀ ਦੇ ਚਰਨਾਂ 'ਚ ਕਿ ਟੋਟਲ ਹਿੰਦੁਸਤਾਨ ਵਿੱਚ ਜਦੋਂ ਇਹ ਚੀਜ਼ ਗੁਰੂ ਸਾਹਿਬ ਨੇ ਕਿਰਪਾ ਕਰਤੀ ਅਤੇ ਜਿਹੜੀ ਚੀਜ਼ ਆਪਾਂ ਚਾਹੁੰਦੇ ਸਾਂ, ਬੱਚਾ ਬੱਚਾ ਆਪੇ ਇਤਿਹਾਸ ਨਾਲ ਜੁੜ ਜਾਏਗਾ। ਆਹ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ, ਆਹ ਭਾਈ ਤਾਰੂ ਸਿੰਘ ਦਾ ਇਤਿਹਾਸ, ਆਹ ਗੁਰੂ ਗੋਬਿੰਦ ਸਿੰਘ ਜੀ ਦੀ ਘਾਲਣ ਹੈ। ਉਹਦੇ 'ਚ ਯਤਨ ਕੀਤਾ ਜਾਏਗਾ, ਇਹੋ ਜਿਹੇ ਢੰਗ ਨਾਲ ਚੀਜ਼ ਦਿੱਤੀ ਜਾਏ ਕਿ ਜਿਹੜਾ ਰੋਲ ਇਤਿਹਾਸ ਐਡਾ ਮਹਿੰਗਾ ਉਹ ਪਹੁੰਚੇ। ਜਦੋਂ ਹੁਣ ਇਹ ਮੀਟਿੰਗ ਹੋਈ 18 ਅਪ੍ਰੈਲ ਤੋਂ ਬਾਅਦ ਦੇ ਵਿੱਚ, ਫਿਰ 2 ਸੱਜਣਾਂ ਨੇ ਕਿਹਾ ਜੀ ਇੱਕ ਹੋਰ ਵਧਾਈ। ਮੈਂ ਕਿਹਾ ਜੀ ਉਹ ਕਿਹੜੀ? ਕਹਿੰਦੇ ਆ ਜਿਹੜੀ ਲਹਿਰ ਚੌਥੀ ਮਹਾਰਾਜ ਸੇਵਾ ਲੈਣ 300 ਸਾਲ ਸਿੱਖ ਇਤਿਹਾਸ ਦੇ ਨਾਲ, ਕਹਿੰਦੇ ਇਹਦਾ ਇੱਕ ਹੋਰ ਲਾਭ ਹੈ ਕਿ ਇਹਦੇ ਵਿੱਚ ਜਿੰਨੇ ਮੁਸਲਮਾਨ ਅਤੇ ਹਿੰਦੂ ਵੀਰਾਂ ਦੇ ਬੱਚੇ ਉਹ ਵੀ ਸ਼ਾਮਿਲ ਹੋ ਸਕਦੇ ਆ, ਭਾਵੇਂ ਲੱਖਾਂ ਦੀ ਤਦਾਦ ਨਾਲ ਸ਼ਾਮਿਲ ਹੋ ਜਾਣ। ਸਾਨੂੰ ਕੀ ਕੋਈ ਇਤਰਾਜ਼ ਨਹੀਂ ਇਹਦਾ, ਕੋਈ ਹਿੰਦੂ ਵੀਰ ਬੱਚੇ ਵੀ 40 ਸਾਖੀਆਂ ਯਾਦ ਕਰਦੇ ਆ, 30 ਯਾਦ ਕਰਦੇ ਆ, ਉਹ 'ਚੋਂ 5 ਸੁਣਾਉਂਦੇ ਆ। ਜੋ ਚੀਜ਼ ਰੱਖੀ ਹੋਏਗੀ ਉਹਨਾਂ ਨੂੰ ਵੀ ਦਿੱਤੀ ਜਾਏਗੀ ਇਤਿਹਾਸ ਦਾ, ਉਹਨਾਂ ਨੂੰ ਵੀ ਪਤਾ ਲੱਗ ਗਿਆ ਆਹ ਇਤਿਹਾਸ ਹੈ ਸਿੱਖਾਂ ਕੋ ਸਤਨਾਮ। ਇਤਿਹਾਸ ਦਾ ਪਤਾ ਮੁਸਲਮਾਨ ਬੱਚਿਆਂ ਨੂੰ ਵੀ ਲੱਗ ਗਿਆ ਵੀ ਆਹ ਇਤਿਹਾਸ, ਇਹਦਾ ਇਤਰਾਜ਼ ਕੋਈ ਨਹੀਂ, ਉਹ ਵੀ ਜੁੜ ਜਾਣਗੇ ਗੁਰੂ ਜੇ ਤਰਸ ਜੇ ਕਰਤਾ ਕਿਰਪਾ ਕਰਤੀ। ਅਤੇ ਫਿਰ ਉਹ ਮੀਟਿੰਗ ਵਿੱਚ ਇੱਕ ਚੌਥਾ ਸਰੀਰ ਰਾਏ ਦੇਣ ਲੱਗਾ, ਕਹਿੰਦੇ ਜੀ ਇਹਨੂੰ ਇਸ ਤਰ੍ਹਾਂ ਦਾ ਰੂਪ ਰੇਖਾ ਬਣਾਈ ਜਾਵੇ ਕਿ 100 ਸਾਲ ਦਾ ਬਜ਼ੁਰਗ ਵੀ ਸ਼ਾਮਿਲ ਹੁੰਦਾ, ਉਹ ਵੀ ਹੋ ਜਾਵੇ। ਆਖੋ ਸਤਨਾਮ। ਕਿਉਂਕਿ ਵੱਡੇ ਨੇ 60 ਸਾਲ ਦੇ 70 ਸਾਲ ਦੇ, ਜਿੱਥੇ ਆ ਕੇ ਸਾਡਾ ਸਿਲੇਬਸ ਉਹਨਾਂ ਹੈ, ਉਹ ਵੀ ਯਾਦ ਕਰਨ, ਉਹ ਵੀ ਸਿੱਖ ਇਤਿਹਾਸ ਯਾਦ ਕਰਨ, ਉਹ ਵੀ 5 ਸੁਣਾਉਣ, ਜੋ ਪਿਆਰ ਉਹਨਾਂ ਲਈ ਉਹ ਵੀ ਕੀਤਾ ਜਾਵੇ। ਅਤੇ ਅਰਦਾਸ ਕਰੋ ਸੱਚੇ ਪਾਤਸ਼ਾਹ ਨੇ ਜੇ ਕਿਰਪਾ ਕੀਤੀ ਅਤੇ ਸਾਧ ਸੰਗਤ ਜੀ ਜੋ ਚੀਜ਼ ਚਾਹੁੰਦੇ ਸਾਂ ਕਿ ਇਤਿਹਾਸ ਬੱਚਿਆਂ ਤੱਕ ਪਹੁੰਚੇ, ਐਡਾ ਮਹਿੰਗਾ ਇਤਿਹਾਸ, ਕਿਧਰੇ ਇੱਕ ਸ਼ਹੀਦ ਹੋਇਆ ਅਤੇ ਉਹਨਾਂ ਨੇ ਸਭ ਨੂੰ ਆਪਣਾ ਇਤਿਹਾਸ ਦੇ ਤਾ, ਇੱਥੇ ਲਾਈਨ ਲੱਗੀ ਪਈ ਸ਼ਹੀਦਾਂ ਦੀ। ਆਖੋ ਸਤਨਾਮ। ਇੱਥੇ ਲਾਈਨਾਂ ਲੱਗੀਆਂ, ਪਤਾ ਨਹੀਂ ਕਿੰਨਿਆਂ ਨੂੰ ਤਾਂ ਪਤਾ ਨਹੀਂ। ਜਦੋਂ ਪਿਕਚਰ ਬਣੀ ਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਇਹ ਥੋੜ੍ਹੀ ਵੱਡੇ ਲੈਵਲ ਦੀ 2.25 ਕਰੋੜ ਦੀ ਬਣੀ, ਫਿਰ ਉਹ ਲੱਗੀ ਸਾਰੇ ਸਿਨੇਮਿਆਂ 'ਚ ਵੀ ਜਾਂ ਚੈਨਲਾਂ ਦੇ ਉੱਤੇ, ਕਈਆਂ ਨੂੰ ਪਤਾ ਹੀ ਨਹੀਂ ਵੀ ਆ ਇਤਿਹਾਸ ਹੈ ਕਿ ਐਡੀ ਐਡੀ ਕਮਾਈ ਵਾਲੇ ਬਾਬਾ ਦੀਪ ਸਿੰਘ ਵਰਗੇ ਬੈਠੇ ਨੇ ਕਿ ਆਪਣਾ ਸੀਸ ਵੀ ਤਲੀ 'ਤੇ ਧਰ ਲੈਂਦੇ, ਇੰਨੀ ਕਮਾਈ।
ਕਿ ਐਡੀ ਐਡੀ ਕਮਾਈ ਵਾਲੇ ਬੈਠੇ ਨੇ, ਨਿੱਕੀ ਜੀ ਪਿੰਨ ਲੱਗ ਜੇ ਮੱਥੇ ਦੇ ਉੱਤੇ ਤੇ ਚੀਸਾਂ ਨਿਕਲਣ ਦੀਆਂ, ਉਹ ਕਿੰਨੀ ਕਮਾਈ ਹੋਏਗੀ ਕਿ ਥੋੜੇ ਦੇ ਨਾਲ ਰੰਬੀ ਵੱਜਦੀ ਹੋਏਗੀ ਜਦੋਂ ਖੋਪੜੀ ਲਾਈ ਹੋਏਗੀ ਭਾਈ ਤਾਰੂ ਸਿੰਘ, ਕਿੰਨੀ ਕਮਾਈ ਹੋਏਗੀ। ਇਸ ਰੂਪ 'ਚ ਸਾਖੀਆਂ ਨੂੰ ਯਤਨ ਕੀਤਾ ਜਾਏਗਾ ਵੀ ਲਿਆਂਦਾ ਜਾਵੇ ਕਿ ਇੱਕ ਵਾਰੀ ਪੜ੍ਹਨ ਤੋਂ ਬਾਅਦ ਵੈਰਾਗ ਆ ਜੇ, ਪਤਾ ਲੱਗੇ ਆ ਸਿੱਖੀ ਹੈ, ਆ ਸਿੱਖੀ। ਹੁਣ ਸਾਰੀ ਸੰਗਤ ਨੇ ਅੱਜ ਬਾਹਾਂ ਖੜੀਆਂ ਕਰਕੇ ਸਬੂਤ ਦੇਣਾ ਪਿਆਰ ਦਾ ਵੀ ਜਿਹੜਾ ਅਗਲੀ ਲਹਿਰ ਆ ਰਹੀ ਹੈ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਕਿਸ ਵਾਸਤੇ, ਕਿ ਬਾਬਾ ਜੀ ਜੋ ਪਿਛਲਾ ਬਖਸ਼ਿਸ਼ ਕੀਤੀ ਉਹ ਵੀ ਗੁਰਪ੍ਰਸਾਦ, ਜੋ ਅੱਗੇ ਹੋਣਾ ਉਹ ਵੀ ਗੁਰਪ੍ਰਸਾਦ ਦਾ ਹੀ ਸਦਕਾ। ਇਹ ਅਜੇ ਵੀ ਗੱਲ ਕਿਸੇ ਦੇ ਪਕੜ 'ਚ ਨਾ ਹੀ ਹੋਵੇ ਨਾ, ਗੁਰਪ੍ਰਸਾਦ ਕੀ ਹੈ, ਰਾਗੀ ਹੀਰਾ ਸਿੰਘ ਹੋਏ ਨੇ ਜਿਹੜੇ ਵੱਡੀਆਂ ਉਮਰਾਂ ਨੇ ਉਹ ਜਾਣਦੇ ਨੇ, ਭਾਈ ਵੀਰ ਸਿੰਘ ਦੇ ਸਮਕਾਲੀ ਹੋਏ ਨੇ। 1925 ਦੀ ਵਾਰਤਾ, ਰਾਗੀ ਹੀਰਾ ਸਿੰਘ ਜੀ ਦੇ ਕੀਰਤਨ 'ਚ ਇੰਨਾ ਰਸ ਸੀ ਕਿ ਮਲੋਟ ਗਏ, 4-5 ਦਿਨ ਦਾ ਸਮਾਂ ਦਿੱਤਾ, ਉੱਥੋਂ ਦੀ ਸੰਗਤ ਨੇ ਇੰਨਾ ਸਤਿਕਾਰ ਦਿੱਤਾ ਕਿ ਰਾਗੀ ਹੀਰਾ ਸਿੰਘ ਜੀ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਵੀ ਤੁਹਾਡਾ ਕੀਰਤਨ ਕਰਦੇ ਹੋ ਅਤੇ ਮਨ ਬਿੰਨਿਆ ਜਾਂਦਾ, ਬੜਾ ਕੁਝ ਮਿਲਦਾ ਜੀ, ਭੇਜੇ ਜਾਂਦੇ। ਹੁਣ ਵੇਖਿਓ ਗੁਰਪ੍ਰਸਾਦ ਕੀ ਹੈ, ਜਦੋਂ ਇਹ ਸਨਮਾਨਿਤ ਕੀਤਾ ਗਿਆ ਸੋਨੇ ਮੈਡਲ ਨਾਲ, ਅੰਦਰੋਂ ਛਾਲਾਂ ਵੱਜਣ ਵੀ ਵਾਕਿਆ ਸੀ ਕੀਰਤਨ ਵਧੀਆ ਕਰਦੇ, ਵਾਕਿਆ ਤੁਹਾਡੀ ਕੀਰਤਨ ਜਾ। ਕਹਿੰਦੇ ਰਾਗੀ ਹੀਰਾ ਸਿੰਘ ਜਦੋਂ ਅੰਮ੍ਰਿਤਸਰ ਪਹੁੰਚੇ ਅਤੇ ਰਾਤ ਦੇ 9 ਵਜੇ, ਉਦੋਂ ਗੱਡੀਆਂ ਹੁੰਦੀਆਂ ਨਹੀਂ ਸੀ, ਅਤੇ ਸਾਥੀਆਂ ਨੂੰ ਪਤਾ ਕੀ ਕਿਹਾ, ਸਾਥੀਆਂ ਨੂੰ ਕਹਿੰਦੇ ਵੀ ਤੁਸੀਂ ਘਰ ਜਾਓ, ਮੈਂ ਘਰ ਨਹੀਂ ਜਾਣਾ। ਉਹ ਕਹਿੰਦੇ ਇੰਨੇ ਦਿਨ ਬਾਅਦ ਆਏ ਹਾਂ ਅਤੇ ਘਰ ਕਿਉਂ ਨਹੀਂ ਜਾਣਾ, ਥੱਕੇ ਟੁੱਟੇ ਪਏ। ਕਹਿੰਦੇ ਨਹੀਂ ਮੈਂ ਕੱਲ੍ਹ ਜਾਵਾਂ। ਅੱਜ ਕਿਉਂ ਨਹੀਂ ਜਾਣਾ, ਕਹਿੰਦੇ ਮੈਂ ਕੱਲ੍ਹ ਜਾਵਾਂ। ਕਿੱਥੇ ਚਲੇ ਗਏ ਇਹ ਪੜ੍ਹੋ ਜ਼ਿਕਰ ਕਿਤੇ ਉਹਨਾਂ ਦੀ ਕਿਤਾਬ 'ਚ, ਕਿੱਥੇ ਚਲੇ ਗਏ, ਗੁਰੂ ਰਾਮਦਾਸ ਜੀ ਦੇ ਘਰ, ਸਾਰੀ ਰਾਤ ਉੱਥੇ ਬਿਤਾਈ, ਸਾਰੀ ਰਾਤ ਕਹਿੰਦੇ ਜੋੜੇ ਝਾੜਦੇ ਰਹੇ, ਲੰਗਰ ਦੇ ਜੂਠੇ ਬਰਤਨ ਮਾਂਜਦੇ ਰਹੇ, ਝਾੜੂ ਦਿੰਦੇ ਰਹੇ, ਜਪਜੀ ਸਾਹਿਬ ਦੇ ਪਾਠ ਕਰਦੇ ਰਹੇ। ਜਦੋਂ ਸਵੇਰ ਹੋਈ ਅਤੇ ਹੋਰ ਸੰਗਤ ਦੇ ਪ੍ਰੇਮੀ ਮਿਲੇ, ਹੋਰ ਸਾਥੀ ਵੀ ਆਪਣੇ ਆ ਗਏ, ਰਾਤ ਦੇ ਇੱਥੇ ਹੀ ਉਹ ਗਏ ਨਹੀਂ ਅਜੇ। ਕਹਿੰਦੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ, ਮੈਂ ਹੁਣ ਹੋਲਾ ਫੁੱਲ ਵਰਗਾ ਹੋ ਗਿਆ ਵਾਂ। ਕਹਿੰਦੇ ਜੀ ਅੱਗੇ ਕਿਹੜਾ ਭਾਰ ਪਿਆ ਸੀ, ਆਪ ਸਤਨਾਮ, ਜਿਹੜਾ ਹੁਣ ਤੁਸੀਂ ਹੋਲੇ ਫੁੱਲ ਵਰਗੇ ਹੋ ਗਏ, ਤੁਹਾਡੇ 'ਤੇ ਕਿਹੜਾ ਵਜਨ ਰੱਖਿਆ ਸੀ। ਕਹਿੰਦੇ ਮੈਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰਤਾ, ਸਟੇਜ 'ਤੇ ਇੰਨਾ ਕੁ ਸਤਿਕਾਰ ਦੇ ਦਿੱਤਾ, ਇੰਨਾ ਕੁ ਸਤਿਕਾਰ ਉਹਨਾਂ ਨੇ ਪ੍ਰਬੰਧਕਾਂ ਨੇ ਦਿੱਤਾ ਕਿ ਮੇਰੇ ਮਨ ਦੇ ਉੱਤੇ ਭਾਰ ਪੈ ਗਿਆ ਸੀ। ਗੁਰੂ ਰਾਮਦਾਸ ਜੀ ਦੇ ਦਰ 'ਤੇ ਝਾੜੂ ਦੇ ਕੇ, ਜੂਠੇ ਬਰਤਨ ਮਾਂਜ ਕੇ, ਜੋੜੇ ਝਾੜ ਕੇ, ਮਨ ਹੋਲਾ ਹੋ ਗਿਆ। ਗੁਰੂ ਰਾਮਦਾਸ ਜਿੰਨੀ ਸੰਗਤ ਮਰਜ਼ੀ ਮਾਣ ਦੇ, ਪਰ ਗਰੀਬ ਨਵਾਜ਼ ਮੈਂ ਤੇਰੇ ਜੋੜੇ ਝਾੜਨ ਵਾਲਾ ਹੀ। ਇਹ ਗੁਰਪ੍ਰਸਾਦ ਇਹ ਹੈ ਗੁਰਪ੍ਰਸਾਦ। ਕਿੰਨੀ ਸੰਗਤ ਵੀ ਵਡਿਆਈ ਪਰ ਗੁਰਪ੍ਰਸਾਦ ਉਹ ਯਾਦ ਰੱਖਿਆ ਰਾਗੀ ਹੀਰਾ ਸਿੰਘ ਜੀ ਨੇ, ਗੱਜ ਕੇ ਆਖੋ ਸਤਨਾਮ। ਖਾਲਸੇ ਦੀ ਤੀਜੀ ਨਿਸ਼ਾਨੀ ਇਹ ਅਗਲੇ ਵੀਰਵਾਰ ਸੇਵਾ ਲੈਣੀ ਸਿਰ 'ਤੇ ਹੱਥ ਰੱਖ ਕੇ। ਖਾਲਸੇ ਦੀ ਦੂਜੀ ਨਿਸ਼ਾਨੀ ਇਹ ਮੈਂ ਤੁਹਾਨੂੰ ਅੱਜ ਤਾਂ ਨਾਲੇ ਰਲ ਗਈ ਹੈ ਤੁਹਾਡੇ ਨਾਲ, ਕਿਉਂਕਿ ਕਿਤੇ ਤੁਸੀਂ ਉਹ ਦਮ ਮਾਰ ਦਿਓ। ਹਾਂ, ਵੇਖਿਆ ਸਿੱਖੀ ਸਰੂਪ ਦੇ ਨਾਲ ਕਿੰਨੀ ਬੀਬੀ ਆਈ, 5.25 ਫੁੱਟ ਉਹਦੇ ਵਾਲ, 4.25 ਫੁੱਟ ਵੀਰਾਂ ਦਾ ਦਾੜਾ। ਹੁਣ ਇੰਨੇ ਫੋਨ ਸ਼ੁਰੂ ਹੋ ਗਏ ਆਉਣੇ, ਕਮਿਸ਼ਨਰ ਸਾਹਿਬ ਇੰਨੇ ਫੋਨ ਆ ਰਹੇ ਆ। ਹੁਣ ਨੰਬਰ ਦੇਤਾ ਸੀ 12 ਆਪਣਾ, ਬਈ ਕਈਆਂ ਦਾ ਦਾੜਾ ਬਹੁਤ ਲੰਬਾ, ਕਹਿੰਦੇ ਜੀ ਸਾਡਾ ਵੀ ਲਿਆਓ ਨਾ, ਅਸੀਂ ਵੀ ਆਉਣ ਵਾਲੇ ਸਮਿਆਂ 'ਚ ਉਹਨਾਂ ਨੂੰ ਵੀ ਫਿਰ ਸਿਰਫ ਇੱਕ ਸੁਨੇਹਾ ਦੇਣਾ ਸੀ ਮਗੌਲ ਬੱਚਿਆਂ ਦਾ, ਉਹ ਬੀਬੀਆਂ ਜਿਨ੍ਹਾਂ ਦੇ 5.5 ਫੁੱਟ ਲੰਬੇ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਸੰਭਾਲਿਆ, ਗੱਜ ਕੇ ਆਖੋ ਸਤਨਾਮ। ਅਤੇ ਕੋਈ ਤੁਹਾਡੇ ਜੋ ਭੈਣ ਇੰਜ ਮਾੜਾ ਜਿਹਾ ਦਮ ਮਾਰਦੇ ਵੇਖਿਆ ਸਮਾਗਮ, ਇਹ ਸਭ ਨੂੰ ਸਾਂਝੀ ਬੇਨਤੀ ਹੈ, ਇੱਕ ਇੱਕ ਪਾਠ ਜਪਜੀ ਸਾਹਿਬ ਹੁਣ ਪੱਕਾ ਹੀ ਵਧਾ ਦਿਓ ਕਿ ਇਹ ਜੋ ਕੁਝ ਹੋਇਆ ਤੇਰਾ ਗੁਰਪ੍ਰਸਾਦ, ਜੋ ਕੁਝ ਹੋਣਾ ਤੇਰਾ ਗੁਰਪ੍ਰਸਾਦ, ਇੱਕ ਵਾਰੀ ਪਿਆਰ ਬਖਸ਼ ਦਿਓ। ਖਾਲਸਾ 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 ਖਾਲਸਾ।
ਮੇਰੋ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਲਸਾ